ਜਿਵੇਂ ਬ੍ਰਹਮ ਕਵਚ ਪਾਠ ਦਸਵੇਂ ਪਾਤਸ਼ਾਹ ਨੇ ਖਾਲਸੇ ਨੂੰ ਬਖਸ਼ਿਸ਼ ਕੀਤਾ, ਇਹ ਆਮ ਸ੍ਰੀ ਦਸਮ ਗ੍ਰੰਥ ਦੇ ਵਿੱਚ ਨਹੀਂ ਹੈ। ਸੋ ਸਾਧ ਸਿੰਘ ਜਿਹੜਾ ਬ੍ਰਹਮ ਕਵਚ ਦਾ ਪਾਠ ਹੈ, ਇਹ ਸਿੰਘਾਪੁਰ ਦੇ ਵਿੱਚ ਭਾਈ ਨਛੱਤਰ ਸਿੰਘ ਰਹਿੰਦੇ ਨੇ, ਉਹ ਵੀ ਕਾਫੀ ਮਸ਼ਹੂਰ ਸਿੰਘ ਆ, ਭਜਨੀਕ ਵੀ ਬੜੇ ਨੇ। ਮੈਂ ਉਹਨਾਂ ਨੂੰ ਦਸਵੇਂ ਪਾਤਸ਼ਾਹ ਦੀ ਬਾਣੀ ਦਾ ਜ਼ਿਕਰ ਕੀਤਾ, ਨਾਲੇ ਉਹਨਾਂ ਨੂੰ ਮੈਂ ਕੈਨੇਡਾ ਤੋਂ ਫੈਕਸ ਕੀਤੀ ਕਿ ਇਹ ਪਾਠ ਵੀ ਕਰਿਆ ਕਰੋ। ਉਹ ਰਾਤ ਨੂੰ ਪਾਠ ਕਰਕੇ ਸੌਂਗੇ ਅਤੇ ਮੈਂ ਕਿਹਾ 32 ਵਾਰੀ ਇਹ ਹੁਕਮ ਹੈ ਮਹਾਰਾਜ ਦਾ ਪੜ੍ਹਨ ਦਾ। ਸੋ ਕਹਿੰਦਾ ਤੜਕੇ 2:30 ਵਜੇ ਮੈਨੂੰ ਜਾਗ ਆਈ ਕਿ ਕਹਿੰਦਾ ਮੈਂ ਆਖੇ ਬ੍ਰਹਮ ਕਵਚ ਮੇਰਾ ਕੀ ਸਵਾਰੂਗਾ। ਕਹਿੰਦਾ ਉਦੋਂ ਮੈਂ ਦੇਖਿਆ ਮੇਰਾ ਸਰੀਰ ਸਾਰਾ ਸਟੀਲ ਦਾ ਬਣ ਗਿਆ ਅਤੇ ਸ਼ਹੀਦ ਸਿੰਘ ਮੇਰੇ ਕੋਲੇ ਖੜ੍ਹੇ, 5 ਪਿਆਰੇ ਵੀ ਖੜ੍ਹੇ। ਸ਼ਹੀਦ ਸਿੰਘ ਕਹਿੰਦੇ ਸ਼ੰਕਾ ਕਰਦਾ ਬਾਣੀ 'ਤੇ, ਕਹਿੰਦੇ ਦੇਖ ਤੇਰਾ ਸਰੀਰ ਸਾਰਾ ਲੋਹੇ ਦਾ ਬਣਾ ਤਾ, ਸਟੀਲ ਦਾ ਬਣ ਗਿਆ। ਕਹਿੰਦੇ ਇਹਦਾ ਨਾਮ ਤਾਂਹੀਓ ਬ੍ਰਹਮ ਕਵਚ ਰੱਖਿਆ। ਫਿਰ ਡਰ ਗਿਆ ਮਨ ਦੇ ਅੰਦਰ, ਕਹਿੰਦਾ ਵਾਕਈ ਬਈ। ਫਿਰ ਉਹਦਾ ਫੋਨ ਆਇਆ, ਕਹਿੰਦਾ ਬ੍ਰਹਮ ਕਵਚ ਵਾਕਈ ਬੜੀ ਕਿਰਪਾ ਵਾਲੀ ਚੀਜ਼ ਹੈ। ਇਸ ਕਰਕੇ ਭਗਵਤੀ ਸਤੋਤਰ ਬ੍ਰਹਮ ਕਵਚ ਮਹਾਰਾਜ ਨੇ ਬਾਣੀਆਂ ਜਿਹੜੀਆਂ ਬਖਸ਼ ਕੀ, ਦਸਮ ਵਿੱਚ ਬਹੁਤ ਕਿਰਪਾ ਹੈ, ਪਰ ਨਾ ਦੱਸਣ ਕਰਕੇ ਕਿਸੇ ਨੂੰ ਪਤਾ ਨਹੀਂ ਵੀ ਇਹਦੇ 'ਚ ਕਿੰਨੀ ਕਿੰਨੀ ਕਿਰਪਾ ਅਤੇ ਕਿਵੇਂ ਕਿਰਪਾ ਲੈਣੀ ਆ, ਕਿਵੇਂ ਪਾਠ ਕਰਨਾ। ਅਤੇ ਇਸ ਤਰ੍ਹਾਂ ਸਾਧ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਸਿੰਘ ਨੂੰ ਦਰਸਾਇਆ, ਕੋਈ ਵੀ ਸ਼ੰਕਾ ਕਰੇ ਕਿਸੇ ਗੱਲ ਦਾ ਸਤਿਗੁਰੂ ਦਰਸਾ ਦਿੰਦੇ ਆ। ਸੋ ਇੱਕ ਦਿਨ ਦੀ ਗੱਲ ਹੈ, ਸਿੱਖ ਨੂੰ ਕੀਰਤਨ ਸੋਹਲੇ ਦਾ ਪਾਠ ਕਰਦੇ ਨੂੰ ਆਲਸ ਆ ਗਈ, ਸਾਰਾ ਪਾਠ ਨਾ ਹੋ ਸਕਿਆ ਅਤੇ ਆਲਸ ਆਉਣ ਤੋਂ ਕਿਲਾ ਜਿਹੜਾ ਸੀ ਲੋਹੇ ਦਾ ਕਿਲਾ ਪੂਰਾ ਨਾ ਹੋ ਸਕਿਆ। ਸੋ ਸਾਧ ਸਿੰਘ ਜੀ ਉਸ ਵਕਤ ਉਹਨਾਂ ਨੂੰ ਚੋਰਾਂ ਦਾ ਡਰ ਲੱਗ ਗਿਆ, ਉਹਨਾਂ ਨੇ ਅਗਾੜੀ ਪਛਾੜੀ ਖੋਲ੍ਹ ਲਈ, ਕੰਡਿਆਲਾ ਮੂੰਹ ਵਿੱਚ ਦੇ ਲਿਆ। ਜਦੋਂ ਉੱਪਰ ਚੜ੍ਹ ਲੱਗੇ ਸਿੱਖ ਨੂੰ ਫਿਰ ਜਾਗ ਆ ਗਈ ਤਾਂ 5 ਇਸ਼ਨਾਨਾਂ ਕਰਕੇ ਕੀਰਤਨ ਸੋਹਲੇ ਦਾ ਪਾਠ ਕੀਤਾ ਸ਼ਬਦਾਂ ਸਮੇਤ ਅਤੇ ਅਰਦਾਸ ਕੀਤੀ। ਫਿਰ ਲੋਹੇ ਦਾ ਕੋਟ ਹੋ ਗਿਆ, ਵਿੱਚੇ ਹੀ ਚੋਰ ਰਹਿ ਗਏ, ਉਹ ਜਾ ਨਹੀਂ ਸਕੇ। ਅਖੀਰ ਫਿਰ ਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ ਤਾਂ ਲੋਹੇ ਦਾ ਕੋਟ ਹਟ ਗਿਆ। ਚੋਰਾਂ ਨੇ ਸੋਚਿਆ ਕਿ ਇਸ ਸਿੱਖ ਦੇ ਕੋਲ ਕੋਈ ਐਸਾ ਮੰਤਰ ਹੈ ਜਿਸ ਮੰਤਰ ਨਾਲ ਲੋਹੇ ਦਾ ਕੋਟ ਕਰ ਲੈਂਦਾ, ਇਸ ਲਈ ਇਹਦੇ ਕੋਲ ਚੱਲ ਕੇ ਪੁੱਛ ਕੇ ਮੰਤਰ ਲੈ ਕੇ ਹੀ ਜਾਵਾਂਗੇ, ਭਾਵੇਂ ਸਾਨੂੰ ਪਕੜਾ ਦੇਵੇ ਭਾਵੇਂ ਕੈਦ ਕਰਾ ਦੇਵੇ। ਸਿੱਖ ਜਦੋਂ ਘੋੜਿਆਂ ਦੇ ਕੋਲ ਆਇਆ, ਚੋਰ ਬੈਠੇ ਵੇਖ ਕੇ ਪੁੱਛਣ ਲੱਗਾ, ਤੁਸੀਂ ਕੌਣ ਹੋ, ਕੀ ਕਾਰਨ ਹੈ, ਕਿਉਂ ਬੈਠੇ? ਚੋਰਾਂ ਨੇ ਦੱਸਿਆ, ਅਸੀਂ ਤੁਹਾਡੇ ਚੋਰ ਹਾਂ, ਤੁਹਾਡੇ ਘੋੜੇ ਚਰਾਉਂਦੇ ਹਾਂ, ਰਹੇ ਹਾਂ, ਪਹਿਲਾਂ ਵੀ ਚਰਾਉਂਦੇ ਰਹੇ ਹਾਂ, ਸਾਨੂੰ ਭਾਵੇਂ ਮਾਰੋ ਭਾਵੇਂ ਕੈਦ ਕਰਾਵੋ, ਪਰ ਸਿੱਖਾ ਸਾਨੂੰ ਇਹ ਮੰਤਰ ਦੱਸ ਜਿਸ ਦੇ ਨਾਲ ਲੋਹੇ ਦਾ ਕੋਟ ਬਣਦਾ ਅਤੇ ਜਿਵੇਂ ਇਹ ਕਿਲਾ ਚੁੱਕਿਆ ਜਾਂਦਾ। ਇਸ ਨੇ ਕਿਹਾ, ਭਾਈ ਇਹ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪਾਸੋਂ ਬਖਸ਼ਿਸ਼ ਹੋਈ ਹੈ ਅਤੇ ਉਹਨਾਂ ਚੋਰਾਂ ਨੂੰ ਮਹਾਰਾਜ ਸਾਹਿਬ ਦੇ ਪਾਸ ਲਿਆਂਦਾ। ਮਹਾਰਾਜ ਸਾਹਿਬ ਨੇ ਚੋਰੀ ਛੁਡਾ ਕੇ ਉਹਨਾਂ ਨੂੰ ਸਿੱਖ ਬਣਾਇਆ, ਉਹਨਾਂ ਨੇ ਵੀ ਜਨਮ ਸਫਲਾ ਕਰ ਲਿਆ। ਇਸ ਪ੍ਰਕਾਰ ਇਹ ਸੋਹਲੇ ਦੀਆਂ ਉਥਾਨਕਾਵਾਂ ਹਨ। ਸੋ ਰਾਤ ਨੂੰ ਕੀਰਤਨ ਸੋਹਲੇ ਦਾ ਪਾਠ ਕਰਨਾ ਕਾਮ ਕ੍ਰੋਧ ਚੋਰਾਂ ਤੋਂ ਬਚਣ ਵਾਸਤੇ ਹੈ ਕਿ ਸਾਡੇ ਸ਼ੁਭ ਗੁਣਾਂ ਨੂੰ ਸੰਨ ਨਾ ਮਾਰਨ, ਲੁੱਟ ਨਾ ਸਕਣ। ਇਸ ਪ੍ਰਕਾਰ ਸਾਧ ਸੰਗਤ ਜੀ ਜੇ ਮਨ ਇਕਾਗਰ ਹੋ ਜਾਵੇ ਫਿਰ ਕਾਮ ਕ੍ਰੋਧ ਆ ਚੋਰ ਸ਼ੁਭ ਗੁਣਾਂ ਦੇ ਧਨ ਨੂੰ ਖੋਹ ਨਹੀਂ ਸਕਦੇ ਅਤੇ ਦੈਵੀ ਸੰਪਦਾ ਰੂਪੀ ਸ਼ਰਵਣ ਰੂਪੀ ਮੰਨਣ ਰੂਪੀ ਘੋੜਿਆਂ ਨੂੰ ਇਹ ਪਕੜ ਕੇ ਨਹੀਂ ਲਿਜਾ ਸਕਦੇ, ਗੁਣਾਂ ਦੀ ਚੋਰੀ ਨਹੀਂ ਕਰ ਸਕਦੇ, ਇਹਦੇ ਅੰਦਰ ਗੁਣ ਟਿਕ ਸਕਦੇ ਹਨ। ਐਸਾ ਇਹ ਮਹਾਤਮਾ ਕੀਰਤਨ ਸੋਹਲੇ ਦਾ ਅਤੇ ਇਸੇ ਮਰਿਆਦਾ ਨਾਲ ਹੀ ਸਾਰੇ ਸਿੰਘ ਪਾਠ ਕਰਦੇ ਸਨ। ਪਹਿਲਾਂ 4 ਸ਼ਬਦ, ਫਿਰ ਕੀਰਤਨ ਸੋਹਲਾ, 5 ਸ਼ਬਦ ਅਤੇ ਫਿਰ 10ਵੀਂ ਅਰਦਾਸ ਇਸੇ ਮਰਿਆਦਾ ਨਾਲ ਪਾਠ ਕਰਿਆ ਕਰਦੇ। ਸਤਿ ਸੰਗਤ ਜੀ, ਅਕਾਲੀ ਲਹਿਰ ਤੋਂ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਮਰਿਆਦਾ ਵਿੱਚ ਇੰਨਾ ਫਰਕ ਪੈ ਗਿਆ ਕਿ ਇਹ ਪਹਿਲਾਂ ਨਹੀਂ ਸੀ। ਸ੍ਰੀ ਹਰਿਮੰਦਰ ਸਾਹਿਬ ਵਿੱਚ ਪਹਿਲਾਂ 4 ਸ਼ਬਦ, 2 ਸ਼ਬਦ ਅਤੇ 2 ਸਲੋਕ ਪੜ੍ਹੇ ਜਾਂਦੇ ਸਨ, ਫਿਰ ਕੀਰਤਨ ਸੋਹਲੇ ਸਾਹਿਬ ਦਾ ਅੰਮ੍ਰਿਤ ਰੂਪ ਪਾਠ ਹੁੰਦਾ ਸੀ, ਫਿਰ ਅਰਦਾਸ ਹੁੰਦੀ। ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਤਾਤੀ ਪਾਉਣ ਲੱਗੇ 1 ਸ਼ਬਦ ਪੜ੍ਹ ਲੈਣਾ ਅਤੇ ਮਗਰੋਂ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ 1 ਸ਼ਬਦ ਪੜ੍ਹ ਲੈਣਾ, ਬਾਕੀ ਸ਼ਬਦ ਛੱਡ ਦਿੱਤੇ। 4 ਸ਼ਬਦਾਂ ਦੇ ਪੜ੍ਹਨ ਦੀ ਮਰਿਆਦਾ ਇਹ ਪੁਜਾਰੀਆਂ ਦੀ ਤੋਰੀ ਸਮਝਦੇ ਸਨ, ਇਹ ਨਹੀਂ ਸਮਝਿਆ ਕਿ ਇਹ ਮਰਿਆਦਾ ਸਤਿਗੁਰੂ ਸਾਹਿਬ ਜੀ ਦੇ ਵਕਤ ਆਪ ਸਤਿਗੁਰਾਂ ਨੇ ਤੋਰੀ ਹੈ। ਉਹ ਜਿਉਂ ਕੀ ਤਿਉਂ ਉਸੇ ਤਰ੍ਹਾਂ ਹੀ ਤੁਰੀ ਆ ਰਹੀ ਹੈ, ਇਉਂ ਇਹਨਾਂ ਨੇ ਤਬਦੀਲੀ ਕਰਨੀ ਸ਼ੁਰੂ ਕਰਤੀ। ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਵੱਲ ਵੇਖ ਕੇ ਲੋਕਾਂ ਨੇ ਵੀ ਸ਼ਬਦ ਛੱਡ ਦਿੱਤੇ। ਸੋ ਮਹਾਰਾਜ ਸਾਹਿਬ ਦੀ ਕੀਤੀ ਆਗਿਆ ਵਿੱਚੋਂ ਬਾਣੀ ਛੱਡਣ ਕਰਕੇ, ਬੇਮੁੱਖ ਹੋਣ ਕਰਕੇ, ਬਿਨਾਂ ਭਰੋਸੇ ਹੋਣ ਕਰਕੇ ਬਾਣੀ ਦਾ ਲਾਭ ਕੁਝ ਪ੍ਰਾਪਤ ਨਹੀਂ ਹੋ ਸਕਦਾ। ਜੇਕਰ ਪ੍ਰੇਮ ਨਾਲ 4 ਸ਼ਬਦ ਕੀਰਤਨ ਸੋਹਲਾ ਪੜ੍ਹ ਕੇ ਅਰਦਾਸ ਕੀਤੀ ਜਾਵੇ ਤਾਂ ਹੀ ਲੋਹੇ ਦਾ ਕਿਲਾ ਹੋਵੇ ਰੱਖਿਆ ਹੋਵੇ। ਜਦੋਂ ਸ਼ਬਦ ਛੱਡ ਦਿੱਤੇ ਤਾਂ ਕਿਲਾ ਕਿਵੇਂ ਹੋਵੇ ਅਤੇ ਚੋਰਾਂ ਆਦਿਕ ਤੋਂ ਰੱਖਿਆ ਕਿਵੇਂ ਹੋਵੇ ਅਤੇ ਕਾਮ ਆਦਿਕਾਂ ਤੋਂ ਰੱਖਿਆ ਕਿਵੇਂ ਹੋਵੇ? ਅਸਲੀਅਤ ਮੈਂ ਇਸ ਗੱਲ ਦੀ ਪਕੜੀ ਹੈ ਕਿ ਅਸਲ ਵਿੱਚ ਜਿੰਨੀ ਵੀ ਮਹਾਰਾਜ ਦਸਵੇਂ ਪਾਤਸ਼ਾਹ ਵਾਲੇ ਟਕਸਾਲ ਦੀ ਮਰਿਆਦਾ ਬਣੀ ਲਿਖੀ, ਇਹ ਗੱਲ ਆ ਗਈ ਆਪਸੀ ਈਰਖਾ ਵਿੱਚ। ਸੋ ਟਕਸਾਲ ਨੇ ਜਿਹੜੀ ਗੱਲ ਕਹਿਣੀ ਹੈ ਉਹ ਦੂਜਿਆਂ ਨੇ ਕਹਿਣੀ ਨੂੰ ਉਲਟ ਚੱਲਣਾ, ਉਸ ਤੋਂ ਈਰਖਾ ਕਰਦੇ ਨੇ। ਇਹ ਕਿਸੇ ਦੇ ਘਰ ਦੀ ਬਣਾਈ ਹੋਈ ਨਹੀਂ ਟਕਸਾਲ, ਇਹ ਤਾਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਪ੍ਰਾਰੰਭ ਕੀਤੀ ਹੈ। ਸੋ ਇਹਦਾ ਜੁਗੋ ਜੁਗਾ ਟਾਲੀ ਰਹਿਣੀ ਹੈ ਦਸਵੇਂ ਪਾਤਸ਼ਾਹ ਦੀ ਕਿਰਪਾ ਨਾਲ, ਪਰ ਜਿਹੜਾ ਟਕਰਾਉਣ ਦਾ ਯਤਨ ਕਰਨਾ ਇਹ ਠੀਕ ਨਹੀਂ, ਉਹਨਾਂ ਵਾਸਤੇ ਹੀ ਹੈ, ਉਹਨਾਂ ਨੂੰ ਫਿਰ ਇਸ ਗੱਲ ਦੀ ਔਖਿਆਈ ਹੋਵੇਗੀ। ਉਹਨਾਂ ਨੂੰ ਧਰਮ ਰਾਜਾ ਪੁੱਛੇਗਾ ਵੀ ਤੁਸੀਂ ਕਿਉਂ ਮਹਾਰਾਜ ਦੀ ਚਲਾਈ ਹੋਈ ਟਕਸਾਲ ਨਾਲ ਟੱਕਰ ਲੈ ਰਹੇ ਹੋ। ਜਦੋਂ ਮਹਾਰਾਜ ਨੇ ਸਾਰੀ ਮਰਿਆਦਾ ਆਪ ਚਲਾਈ ਹੈ, ਫਿਰ ਸਾਨੂੰ ਸਾਰਿਆਂ ਨੂੰ ਉਹੀ ਮਰਿਆਦਾ ਅੰਗੀਕਾਰ ਕਰਨੀ ਚਾਹੀਦੀ ਹੈ। ਭਾਵੇਂ ਟਕਸਾਲ ਦੀ ਕਹੀ ਗੱਲ ਠੀਕ ਹੋਵੇ, ਪਰ ਫਿਰ ਵੀ ਈਰਖਾ ਵੱਸ ਹੋ ਕੇ ਜਥੇਬੰਦੀਆਂ ਚ ਪੈ ਕੇ ਆਪਸੀ ਧੜਿਆਂ ਵਿੱਚ ਵੰਡੇ ਹੋਏ ਹੋਣ ਕਰਕੇ ਠੀਕ ਗੱਲ ਨੂੰ ਵੀ ਗਲਤ ਕਹੀ ਜਾਂਦੇ ਵੀ ਇਹ ਗੱਲ ਗਲਤ ਹੈ ਜੀ, ਇਹ ਠੀਕ ਨਹੀਂ ਹੈ। ਸੋ ਆਪਸੀ ਵਿਰੋਧ ਛੱਡ ਕੇ, ਆਪਸੀ ਧੜੇਬੰਦੀ ਛੱਡ ਕੇ, ਪੰਥ ਵਿੱਚ ਏਕਤਾ ਕਰਕੇ, ਇਕਜੁੱਟ ਹੋ ਕੇ ਸਾਰੇ ਜਦ ਤੱਕ ਪ੍ਰਚਾਰ ਨਹੀਂ ਕਰਦੇ। ਸੋ ਮਹਾਰਾਜ ਨੇ ਜਿਵੇਂ ਬਚਨ ਕੀਤਾ, ਦੁਬਿਧਾ ਦੂਰ ਕਰੋ ਲਿਵ ਲਾਏ। ਇਸ ਕਰਕੇ ਆਪਾਂ ਨੂੰ ਇੱਕ ਹੋਣਾ ਚਾਹੀਦਾ, ਸਾਰਿਆਂ ਨੂੰ ਲਿਵ ਲਾ ਕੇ, ਗੁਰਮੁਖ ਬੈਸੋ ਸਫਾ ਵਿਛਾਏ, ਹਰ ਨਾਮੈ ਕੇ ਹੋਵੋ ਜੋੜੀ। ਜੋ ਜੋ ਹੁਕਮ ਹੋਇਆ ਮਹਾਰਾਜ ਨੇ ਬਚਨ ਕੀਤਾ, ਉਹਨਾਂ 'ਤੇ ਆਪਾਂ ਨੂੰ ਪਹਿਰਾ ਦੇਣਾ ਚਾਹੀਦਾ। ਗੁਰਮੰਤਰ ਅਤੇ ਮੂਲ ਮੰਤਰ ਬਾਰੇ ਵਿਚਾਰ। ਜਿਸ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਕਰਤਾਰਪੁਰ ਸਾਹਿਬ ਰਹੇ ਸਨ, ਉਸ ਵਕਤ ਸੰਤ ਰੇਣ ਆਦਿ ਵੈਰਾਗੀ ਸਾਧੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਉਸ ਵਕਤ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਸਨ। ਮਹਾਰਾਜ ਸਾਹਿਬ ਨੇ ਆਗਿਆ ਕੀਤੀ ਕਿ ਤੁਸੀਂ ਇਹਨਾਂ ਸਾਧੂਆਂ ਦੀ ਸੇਵਾ ਕਰੋ। ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਜੋ ਖਾਣ ਪੀਣ ਦੀ ਸਮੱਗਰੀ ਸੀ ਸਭ ਦੇ ਅੱਗੇ ਰੱਖ ਕੇ ਚੰਗੀ ਤਰ੍ਹਾਂ ਸੇਵਾ ਕੀਤੀ। ਜਦੋਂ ਦੂਜੇ ਪਾਤਸ਼ਾਹ ਜੀ ਰਸਦ ਪਹੁੰਚਾ ਕੇ ਸਾਧੂਆਂ ਪਾਸ ਬੈਠ ਗਏ, ਤਾਂ ਸਾਧੂਆਂ ਵਿੱਚੋਂ ਸੰਤ ਰੇਣ ਜੀ ਨੇ ਮਹਾਰਾਜ ਸਾਹਿਬ ਜੀ ਤੋਂ ਪ੍ਰੇਮ ਨਾਲ ਪੁੱਛਿਆ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜੋ ਸਿੱਖੀ ਪੰਥ ਨਵਾਂ ਪੈਦਾ ਕੀਤਾ, ਇਸ ਦਾ ਗੁਰਮੰਤਰ, ਮੂਲ ਮੰਤਰ ਅਤੇ ਮਾਲਾ ਮੰਤਰ ਕਿਹੜਾ, ਕਿਰਪਾ ਕਰਕੇ ਦੱਸੋ ਜੀ। ਤਾਂ ਸੁਣ ਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਦੱਸਿਆ ਕਿ ਗੁਰਮੰਤਰ ਵਾਹਿਗੁਰੂ ਹੈ ਅਤੇ ਮੂਲ ਮੰਤਰ ਸਤਿਗੁਰੂ ਨਾਨਕ ਦੇਵ ਜੀ ਨੂੰ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਾ ਜੂਨੀ ਸਾਹਿਬ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕੋ ਸੀ ਪੀ ਸੱਚ ਤੱਕ ਬਖਸ਼ਿਆ, ਅਤੇ ਮਾਲਾ ਮੰਤਰ ਸਤਿਗੁਰੂ ਸਾਹਿਬ ਜੀ ਤੋਂ ਪੁੱਛਿਆ, ਅਜੇ ਮੈਂ ਪੁੱਛਿਆ ਨਹੀਂ, ਪੁੱਛ ਕੇ ਦੱਸਾਂਗਾ। ਉਸ ਵੇਲੇ ਦੂਜੇ ਪਾਤਸ਼ਾਹ ਜੀ ਨੇ ਆ ਕੇ ਸਤਿਗੁਰੂ ਸਾਹਿਬ ਮਹਾਰਾਜ ਤੋਂ ਪੁੱਛਿਆ, ਹੇ ਮਹਾਰਾਜ ਸਾਹਿਬ ਜੀ, ਜੋ ਵੈਰਾਗੀਆਂ ਦੀ ਜਮਾਤ ਆਈ ਹੈ ਉਹ ਪੁੱਛਦੇ ਹਨ ਕਿ ਆਪ ਜੀ ਦਾ ਮਾਲਾ ਮੰਤਰ ਕਿਹੜਾ। ਤਾਂ ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸ੍ਰੀ ਜਪਜੀ ਸਾਹਿਬ ਦੀਆਂ ਸਾਰੀਆਂ ਪੌੜੀਆਂ ਅਤੇ ਸਲੋਕ ਉਚਾਰਨ ਕੀਤਾ ਅਤੇ ਆਗਿਆ ਕਰਕੇ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਸਾਰੀਆਂ ਪੌੜੀਆਂ ਤਰਤੀਬ ਵਾਰ ਲਿਖਵਾਈਆਂ ਅਤੇ ਦੱਸਿਆ ਕਿ ਇਹ ਸ੍ਰੀ ਜਪਜੀ ਸਾਹਿਬ ਬਾਣੀ ਸਾਡਾ ਮਾਲਾ ਮੰਤਰ ਹੈ। ਗੁਰਮੰਤਰ ਬਾਰੇ ਵਿਚਾਰ। ਗੁਰਮੰਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਹੀ ਬਖਸ਼ਿਆ ਹੈ ਅਤੇ ਹਾਹੇ ਨੂੰ ਸਿਹਾਰੀ ਨਾਲ ਬਖਸ਼ਿਆ ਹੈ। ਕਈ ਲੋਕ ਸ਼ੰਕਾ ਕਰਦੇ ਹਨ ਕਿ ਮਹਾਰਾਜ ਸਾਹਿਬ ਜੀ ਨੇ ਇਹ ਮੰਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖਿਆ ਅਤੇ ਕਈ ਕਹਿੰਦੇ ਹਨ ਇਹ ਹਾਹੇ ਮੁਕਤੇ ਨਾਲ ਵਾਹਿਗੁਰੂ ਸ਼ਬਦ ਬਖਸ਼ਿਆ ਹੈ। ਕਈ ਕਹਿੰਦੇ ਹਨ ਕਿ ਹਾਹੇ ਨੂੰ ਔਂਕੜ ਨਾਲ ਵਾਹਿਗੁਰੂ ਸ਼ਬਦ ਬਖਸ਼ਿਆ ਹੈ। ਇਸ ਪ੍ਰਕਾਰ ਦੀਆਂ ਸ਼ੰਕਾ ਕਰਦੇ ਹਨ। ਇਹਨਾਂ ਬਾਬਤ ਇਉਂ ਵਿਚਾਰ ਹੈ, ਵਾਹਿਗੁਰੂ ਮੰਤਰ ਦੇ ਅੱਖਰਾਂ ਵਿੱਚ ਤਿੰਨ ਭੇਦ ਹਨ। ਇੱਕ ਤਾਂ ਸੇਵਕ ਹੈ ਭਰਪੂਰ ਯੁਗ ਯੁਗ ਵਾਹਿਗੁਰੂ ਤੇਰਾ ਸਭ ਸਦਕਾ ਮੁਕਤੇ ਨਾਲ ਹੈ, ਅਤੇ ਦੂਸਰਾ ਤੇਰਾਂ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੋਈਆਂ ਵਿੱਚ ਲਿਖਿਆ ਵਾਹਿਗੁਰੂ 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 ਵਾਹੇ ਜੀਓ, ਇੱਥੇ 12 ਵਾਰੀ ਉਚਾਰਨ ਕੀਤਾ ਅਤੇ ਇੱਕ ਵਾਰੀ ਵਾਹਿਗੁਰੂ ਤੇਰਾ ਸਭ ਤੇਰੀ ਸਭ ਰਚਨਾ ਪਹਿਲਾਂ ਸਿਹਾਰੀ ਨਾਲ ਹੈ ਅਤੇ ਮਗਰੋਂ 2 ਵਾਰੀ ਮੁਕਤੇ ਨਾਲ ਹੈ, ਵਾਹਿਗੁਰੂ ਤੇਰੀ ਸਭ ਰਚਨਾ ਆਇਆ ਹੈ, ਅਤੇ ਤੀਜਾ ਭੇਦ ਜਿਵੇਂ ਤੀਜੇ ਪਾਤਸ਼ਾਹ ਨੇ ਰਾਗ ਗੁਜਰੀ ਦੀ ਪਹਿਲੀ ਵਾਰ ਵਿੱਚ ਉਚਾਰਨ ਕੀਤਾ ਹੈ ਵਾਹੋ ਵਾਹੋ ਆਪ ਅਖਾਏਂਦਾ, ਅਤੇ ਸਵਈਆਂ ਵਿੱਚ ਵਾਹੋ ਵਾਹੋ ਕਾ ਬੜਾ ਤਮਾਸਾ ਉਚਾਰਿਆ। ਇਸ ਪ੍ਰਕਾਰ ਇਹ ਤਿੰਨੇ ਵਾਹਿਗੁਰੂ ਸਰੂਪ ਜਿਹੜੇ ਸਵਈਆਂ ਵਿੱਚ ਦਿਖਾਏ ਨੇ। ਇਹਨਾਂ ਦੇ ਅਰਥਾਂ ਦਾ ਭੇਦ ਇਸ ਪ੍ਰਕਾਰ ਹੈ, ਵਾਹੋ ਨਾਮ ਪ੍ਰੇਰਕ ਦਾ ਹੈ, ਵਾਹ ਜਯੰਤੀ ਕਾਰ ਜਯੰਤੀ, ਜਿੰਨੇ ਸਾਰੇ ਸੰਸਾਰ ਦੇ ਕਾਰਜ ਹਨ ਦਕਸ਼ ਪ੍ਰਜਾਪਤ ਆਦਿਕ, ਉਹਨਾਂ ਨੂੰ ਜਿਹੜਾ ਪ੍ਰੇਰਨਾ ਕਰਨ ਵਾਲਾ ਅਤੇ ਬ੍ਰਹਮਾ ਆਦਿਕਾਂ ਨੂੰ ਪ੍ਰੇਰ ਕੇ ਸ੍ਰਿਸ਼ਟੀ ਨੂੰ ਰਚਣ ਵਾਲਾ, ਵਿਸ਼ਨੂੰ ਨੂੰ ਪ੍ਰੇਰ ਕੇ ਸ੍ਰਿਸ਼ਟੀ ਦੀ ਪਾਲਣਾ ਕਰਾਉਣ ਵਾਲਾ ਹੈ, ਸ਼ਿਵਜੀ ਨੂੰ ਪ੍ਰੇਰ ਕੇ ਸੰਘਾਰ ਕਰਾਉਣ ਵਾਲਾ ਹੈ, ਉਸ ਪ੍ਰੇਰਕ ਦਾ ਨਾਮ ਵਾਹੋ ਸ਼ਬਦ ਹੈ, ਅਤੇ ਮੁਕਤੇ ਨਾਲ ਵਾਹ ਨਾਮ ਵਿਸਮਾਤਤਾ ਦਾ ਹੈ, ਅਤੇ ਸਿਹਾਰੀ ਦੇ ਨਾਲ ਵਾਹ ਅਚਰਜ ਦਾ ਵਾਚਕ ਹੈ। ਵਾਹਿਗੁਰੂ ਤੇਰੀ ਸਭ ਰਚਨਾ, ਇਹ ਤਿੰਨੇ ਭੇਦ ਜਿਹੜੇ ਹਨ, ਵਾਹੋ ਪ੍ਰੇਰਕ ਹੈ ਤੂੰ ਅਤੇ ਵਾਹ ਤੇਰਾ ਸੱਚੇ ਪਾਤਸ਼ਾਹ ਦਾ ਵਿਸਮਾਦ ਹੈ, ਅਤੇ ਸਰੂਪ ਅਤੇ ਵਾਹੇ ਅਚਰਜ ਰੂਪ ਹੈ। ਵਾਹ ਅਤੇ ਵਾਹੇ ਸਿਹਾਰੀ ਅਤੇ ਮੁਕਤਾ ਲਘੂ ਮਾਤਰਾ, ਇਸ ਕਰਕੇ ਇਹਨਾਂ ਦਾ ਅਰਥ ਇੱਕੋ ਹੀ ਹੈ, ਵਾਹ ਅਤੇ ਵਾਹੇ ਦਾ। ਅਸਚਰਜ ਉਸਨੂੰ ਕਹਿੰਦੇ ਹਨ ਜਿਹੜਾ ਉਤਪਤੀ ਪਾਲਣਾ ਲੈਤਾ ਕਰਦਾ ਹੋਇਆ ਆਪ ਜਨਮ ਮਰਨ ਤੋਂ ਰਹਿਤ ਹੈ, ਅਤੇ ਵਾਹ ਉਸਨੂੰ ਕਹਿੰਦੇ ਨੇ ਜਿਹੜਾ ਸਵੈ ਪ੍ਰਕਾਸ਼ ਸਰੂਪ ਹੈ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਅਤੇ ਸਾਰੇ ਚੰਦ ਸੂਰਜ ਆਦਿਕ ਖੱਟ ਜੋਤੀਆਂ ਦਾ ਪ੍ਰਕਾਸ਼ਕ ਹੈ। ਖੱਟ ਨਾਮ 6 ਦਾ, 6 ਜੋਤੀਆਂ। ਸੋ ਜਿਵੇਂ ਪੈ ਕਥਾ ਚ ਵੀ ਇਹ ਦੱਸੀ ਹੋਈ ਸਾਰੀਆਂ ਚੀਜ਼ਾਂ। ਅਤੇ ਵਹਿ ਜਿਹੜਾ ਆਪ ਨਿਰਾਧਾਰ ਹੈ ਅਤੇ ਸਾਰਿਆਂ ਦਾ ਆਸਰਾ, ਧਰਤੀ ਦਾ ਆਸਰਾ, ਜ਼ਮੀਨ ਦਾ ਅਤੇ ਆਕਾਸ਼ ਦਾ, ਪੌਣ ਦਾ, ਪਾਣੀ ਦਾ, ਅਗਨੀ ਦਾ, ਪੰਜਾਂ ਤੱਤਾਂ ਦਾ ਆਸਰਾ, ਸਾਰੀ ਸ੍ਰਿਸ਼ਟੀ ਦਾ ਆਸਰਾ, ਪਰ ਆਪ ਕਿਸੇ ਦੇ ਆਸਰੇ ਨਹੀਂ, ਆਪ ਨਿਰਾਧਾਰ ਹੈ, ਉਸਦਾ ਨਾਮ ਹੈ ਵਾਹੇ। ਭਾਈ ਸੰਤੋਖ ਸਿੰਘ ਨੇ ਕਿਹਾ, ਵਾਹ ਨਾਮ ਅਸਚਰਜ ਕੋ ਹੋਈ ਅਚਰਜ ਤੇ ਪਰ ਉਕਤ ਨਾ ਹੋਈ। ਵਾਹ ਨਾਮ ਅਸਚਰਜ ਦਾ ਹੈ ਅਤੇ ਅਸਚਰਜ ਤੋਂ ਪਰੇ ਕਥਨ ਨਹੀਂ ਬਣਦਾ। ਜਿੱਥੇ ਵਿਸਮਾਰਤਾ ਆ ਜਾਂਦੀ ਹੈ ਉੱਥੇ ਵਾਹ ਵਾਹ ਮੂੰਹੋਂ ਨਿਕਲਦਾ, ਉਹ ਵਾਹ ਪਰਮੇਸ਼ਰ ਦਾ ਨਾਮ ਹੈ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਗੁਜਰੀ ਦੀ ਵਾਰ ਵਿੱਚ ਵਾਹੋ ਸ਼ਬਦ ਦੇ ਨਾਲ ਉਚਾਰਨ ਕਰਨਗੇ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੂਜੀ ਵਾਰ ਵਿੱਚ ਗੁਰੂ ਸ਼ਬਦ ਦਾ ਵਿਖਿਆਨ ਕਰਨਗੇ। ਵਾਹਿਗੁਰੂ ਦਾ ਸਰੂਪ ਕਥਨ ਕਰਦੇ ਹੋਏ ਸਿੱਖਾਂ ਨੇ ਸਿੱਖਾਂ ਵਾਸਤੇ ਗੁਰੂ ਮੰਤਰ ਦਾ ਜਾਪ ਹੈ ਜੋ ਪੰਜਾਂ ਪਿਆਰਿਆਂ ਦੇ ਰਾਹੀਂ ਦਿੱਤਾ ਜਾਂਦਾ। ਧੰਨ ਗੁਰੂ ਗੋਬਿੰਦ ਸਿੰਘ ਨੇ ਜਿੱਥੇ ਵਾਹਿਗੁਰੂ ਮੰਤਰ ਵਰਤਿਆ ਉਹ 13 ਵਾਰੀ ਉਚਾਰਿਆ ਸਿਹਾਰੀ ਨਾਲ, ਉਸੇ ਦਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਚਾਰਨ ਕੀਤਾ ਹੈ। ਉਸੇ ਨੂੰ ਫਤਿਹ ਬੁਲਾਉਣ ਵੇਲੇ ਉਚਾਰਨਾ। ਅਰਦਾਸ ਵਿੱਚ ਵੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਉਹ ਨਾਮ ਹੀ ਲਿਆ ਸਿਹਾਰੀ ਨਾਲ। ਪੰਜ ਵਾਰੀ ਮੁੱਖ ਵਿੱਚ ਪਾਉਣ ਵੇਲੇ ਅੰਮ੍ਰਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਤੇ ਪੰਜ ਵਾਰੀ ਨੇਤਰਾਂ ਵਿੱਚ ਪਾਉਣ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਚਾਰਨ ਕੀਤਾ। ਵਾਹਿਗੁਰੂ ਹਾਏ ਨੂੰ ਸਿਹਾਰੀ ਵਾਲਾ ਜਿਹੜਾ ਮੰਤਰ ਹੈ, ਇਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਪੰਥ ਵਿੱਚ ਵਾਹਿਗੁਰੂ ਜੀ ਕਾ ਖਾਲਸਾ 15 ਵਾਰੀ ਅੰਮ੍ਰਿਤ ਛਕਾਉਣ ਸਮੇਂ ਵਰਤਿਆ। ਬਾਕੀ ਦੇ ਇਹ ਜਿਹੜੇ ਦੋ ਨਾਮ ਹਨ, ਇਹ ਵੀ ਉਸ ਪਰਮੇਸ਼ਰ ਦੇ ਹਨ, ਮੁਕਤੇ ਨਾਲ ਔਂਕੜ ਨਾਲ ਵੀ ਉਸ ਵਾਹਿਗੁਰੂ ਦੇ ਵਾਚਕ ਹਨ। ਪੰਚ ਖੰਡੀਆਂ ਨੂੰ ਇਹ ਸੰਸਾ ਪੈ ਗਿਆ ਸੀ ਕਿ ਵਾਹਿਗੁਰੂ ਮੰਤਰ ਜਿਹੜਾ ਹੈ ਇਹ ਵਾਹਗੁਰ ਮੰਤਰ ਹੈ, ਇਸ ਕਰਕੇ ਵਾਹੋ ਗੁਰਮੰਤਰ ਵਾਸਤੇ ਉਹਨਾਂ ਨੇ ਗੁਰਮੰਤਰ ਪ੍ਰਬੋਧ ਵਿੱਚ ਲਿਖ ਦਿੱਤਾ। ਕਹਿੰਦੇ ਜਿਹੜੇ ਵਾਹਿਗੁਰੂ ਜਪਦੇ ਹਨ ਉਹ ਜਾਪ ਨਹੀਂ ਹੈ, ਵਾਹੋ ਗੁਰ ਜਾਪ ਹੈ, ਗੁਰੂ ਵੀ ਨਹੀਂ ਕਹਿੰਦੇ। ਪਰ ਸ੍ਰੀ ਗੁਰੂ ਨਾਨਕ ਦੇਵ ਜੀ ਜੀ ਨੇ ਲਿਖਿਆ ਹੈ ਕਿ ਦੋਵੇਂ ਸਿਰੇ ਸਤਿਗੁਰੂ ਨਿਬੇੜੇ ਸੋ ਬੁੱਝੈ ਜਿਸ ਏਕਲੇ ਲਾਗੀ ਜੀਓ ਰਹਿ ਨਿਭਰਾਂਤੀ। ਉੱਥੇ ਸਤਿਗੁਰੂ ਸ਼ਬਦ ਅਕਾਲ ਪੁਰਖ ਦਾ ਨਾਂ ਸਤਿਗੁਰੂ ਨੇ ਕਿਹਾ, ਇਸ ਕਰਕੇ ਗੁਰੂ ਸ਼ਬਦ ਹੀ ਉਚਾਰਨਾ ਜ਼ਰੂਰੀ ਹੈ। ਫਿਰ ਗਿਆਨੀ ਲਾਲ ਸਿੰਘ ਸੰਗਰੂਰ ਨੇ ਲਿਖਿਆ ਕਿ ਗੁਰੂ ਸ਼ਬਦ ਗੁਰੂ ਦਾ ਵਾਚਕ ਹੈ ਅਤੇ ਗੁਰ ਸ਼ਬਦ ਅਕਾਲ ਪੁਰਖ ਦਾ ਵਾਚਕ ਹੈ, ਇਸ ਕਰਕੇ ਗੁਰਮੰਤਰ ਵਾਹਗੁਰ ਹੀ ਜਪਣਾ ਚਾਹੀਦਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰਮੰਤਰ ਵਿੱਚ ਇਹਨਾਂ ਸੱਜਣਾਂ ਨੇ ਫਰਕ ਪਾਇਆ। ਗੁਰਬਿਲਾਸ ਵਿੱਚ ਭਾਈ ਮਨੀ ਸਿੰਘ ਜੀ ਨੇ ਵੀ ਵਾਹਿਗੁਰੂ ਮੰਤਰ ਹੀ ਲਿਖਿਆ ਹੈ। ਦਸਵੇਂ ਪਾਤਸ਼ਾਹ ਨੇ ਨਾਲੇ ਜਦੋਂ ਲਿਖ ਹੀ ਦਿੱਤਾ ਜਿੱਥੇ ਕਿੱਥੇ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ, ਫਿਰ ਤਾਂ ਕੋਈ ਸੰਸਾ ਹੀ ਨਹੀਂ ਰਹਿ ਜਾਂਦਾ। ਨਾਲੇ ਜਾਣ ਬੁੱਝ ਕੇ ਆਪਣੀਆਂ ਬੁੱਧੀਆਂ ਦੇ ਮੁਤਾਬਕ ਹੀ ਸਾਰੇ ਅਦਲਾ ਬਦਲੀ ਕਰੀ ਜਾਂਦੇ ਨੇ ਸਿਰਫ ਲੋਕਾਂ ਨੂੰ ਚੱਕਰ ਵਿੱਚ ਪਾਉਣ ਵਾਸਤੇ। ਇਹ ਜੇ ਸਮੇਂ ਸਮੇਂ ਅਨੁਸਾਰ ਬੰਦੇ ਆਉਂਦੇ ਹੀ ਨੇ, ਜਿਵੇਂ ਭਾਈ ਅਗਿਆਨੀ ਲਾਲ ਸਿੰਘ ਸੰਗਰੂਰ ਵਾਲਿਆਂ ਨੇ ਲਿਖਿਆ ਕਿ ਮਹਾਰਾਜ ਨੇ ਪਤਾਸੇ ਹੀ ਨਹੀਂ ਪਾਏ ਉਸ ਵਕਤ, ਤੁਸੀਂ ਕਿਹੜਾ ਤਰਕਾਲਦਰਸੀ ਹੋ ਵੀ ਤੁਹਾਨੂੰ ਪਤਾ ਵੀ ਪਤਾਸੇ ਪਾਏ ਕਿ ਨਹੀਂ ਪਾਏ। ਜਿਹੜੇ ਤਰਕਾਲਦਰਸੀ ਉਹ ਤਾਂ ਅੱਖਾਂ ਬੰਦ ਕਰਕੇ ਸਾਰਾ ਸੀਨ ਨਾਲ ਨਾਲ ਹੀ ਦੇਖ ਲੈਂਦੇ ਨੇ, ਪਤਾਸੇ ਪਾਏ ਸੀ ਉਸ ਵਕਤ। ਅਤੇ ਭਾਈ ਨੰਦ ਲਾਲ ਜੀ ਨੇ ਸਿਫਤ ਸਨਾ ਪੁਸਤਕ ਵਿੱਚ ਵਾਹਿਗੁਰੂ ਮੰਤਰ ਹੀ ਲਿਖਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਇਹੋ ਮੰਤਰ ਦਿੱਤਾ। ਸ੍ਰੀ ਅਕਾਲ ਤਖ਼ਤ ਤੇ ਸਾਰੇ ਪੰਥ ਦਾ ਸੰਮੇਲਨ ਹੋਇਆ ਸੀ। ਬਾਬੂ ਤੇਜਾ ਸਿੰਘ ਤੇ ਬੀਬੀ ਨਿਰੰਜਨ ਕੌਰ ਵੱਲੋਂ ਗੁਰਬਾਣੀ ਦਾ ਕ੍ਰਮ ਭੰਗ ਕਰਨ ਤੋਂ, ਗੁਰਮੰਤਰ ਵਿੱਚ ਤੇ ਅਰਦਾਸ ਵਿੱਚ ਫਰਕ ਪਾਉਣ ਤੋਂ ਇਹਨਾਂ ਨੂੰ ਤਨਖਾਹੀਏ ਕੀਤਾ ਗਿਆ ਸੀ ਤੇ ਸਾਰੇ ਪੰਚ ਖੰਡੀਆਂ ਨੂੰ ਤਨਖਾਹੀਏ ਕਰਾਰ ਦਿੱਤਾ ਗਿਆ ਸੀ ਤੇ ਕਿਹਾ ਸੀ ਕਿ ਇਹਨਾਂ ਦੀ ਅਰਦਾਸ ਕਿਤੇ ਕਿਸੇ ਤਖ਼ਤ ਤੇ ਨਾ ਹੋਵੇ। ਭਾਈ ਗੁਰਦਾਸ ਜੀ ਨੇ ਵੀ ਵਾਹਿਗੁਰੂ ਮੰਤਰ ਲਿਖਿਆ, ਬੇਦ ਕਿਤੇਬ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਇਹੋ ਜੋ ਗੁਰਮੁਖ ਦੁਆਰਾ ਸੁਣਿਆ ਹੈ ਉਹਨਾਂ ਗੁਰਮੁਖਾਂ ਨੇ ਸੋ ਸਾਰਿਆਂ ਨੇ ਕਥਨ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਸਵਈਆਂ ਵਿੱਚ 13 ਵਾਰੀ ਵਾਹਿਗੁਰੂ ਗੁਰਮੰਤਰ ਦਾ ਉਚਾਰਨ ਕੀਤਾ ਹੈ। ਇਸੇ ਪ੍ਰਕਾਰ ਵਾਹਿਗੁਰ ਸ਼ਬਦ ਵੀ ਹੈ, ਉਸੇ ਦਾ ਵਾਚਕ ਹੀ ਹੈ ਅਤੇ ਵਾਹਿਗੁਰੂ ਵੀ ਉਸੇ ਦਾ ਵਾਚਕ ਹੀ ਹੈ। ਪਰ ਉਹਨਾਂ ਨੇ ਗੁਰਮੰਤਰ ਬੋਧ ਵਿੱਚ ਕਿਹਾ ਕਿ ਜਿਹੜੇ ਵਾਹਿਗੁਰੂ ਮੰਤਰ ਜਪਦੇ ਨੇ ਨਰਕ ਨੂੰ ਜਾਣਗੇ, ਵਾਹਿਗੁਰ ਜਪਣਾ ਚਾਹੀਦਾ, ਇਹ ਉਹਨਾਂ ਦੂਜਿਆਂ ਨੇ ਲਿਖਿਆ। ਉਸ ਵੇਲੇ ਭਾਈ ਪ੍ਰਹਿਲਾਦ ਸਿੰਘ ਨੇ ਜੋ ਵਲੈਤ ਵਾਲੇ ਸੀ ਉਹਨਾਂ ਨੇ ਪੁਸਤਕਾਂ ਵਿੱਚੋਂ ਹਵਾਲੇ ਦੇ ਕੇ ਭਾਈ ਨੰਦ ਲਾਲ ਜੀ, ਭਾਈ ਗੁਰਦਾਸ ਜੀ, ਭਾਈ ਦਇਆ ਸਿੰਘ ਜੀ 40 ਰਹਿਤਨਾਮੇ ਦੇ ਸਾਰ ਵਿੱਚੋਂ ਉਹ ਪ੍ਰਗਟ ਕੀਤਾ। ਦੱਸੋ ਇਤਨੇ ਸਿੱਖ ਜਪਦੇ ਆਏ ਨੇ ਉਹ ਸਾਰੇ ਨਰਕ ਨੂੰ ਜਾਣਗੇ, ਤੁਸੀਂ ਨਵੇਂ ਜੰਪੇ ਇਸ ਪ੍ਰਕਾਰ ਕਹਿਣ ਵਾਲੇ? ਜਿਹੜਾ ਗੁਰੂ ਸਾਹਿਬ ਜੀ ਨੇ ਮੰਤਰ ਬਣਾਇਆ ਉਹ ਦੱਸੇ ਗੱਲ ਕਰੋ, ਦੇਖੋ ਕਿਤਨੀ ਵਾਰ ਗੁਰੂ ਸਾਹਿਬ ਨੇ ਉਚਾਰਨ ਕੀਤਾ। ਸੁਣ ਕੇ ਭਾਈ ਕਾਹਨ ਸਿੰਘ ਜੀ ਪਿੱਥੋਂ ਵਾਲੇ ਮਹਾਨ ਕੋਸ਼ ਦੇ ਕਰਤਾ ਨੇ ਕੋਈ ਉੱਤਰ ਨਹੀਂ ਸੀ ਦਿੱਤਾ। ਇਹ ਸਿੱਖਿਆ ਸਾਰੀ ਇਹਨਾਂ ਦੀ ਦਿੱਤੀ ਹੋਈ ਹੈ, ਇਹਨਾਂ ਦੇ ਇਸ਼ਾਰੇ ਤੇ ਹੀ ਉਹਨਾਂ ਨੇ ਲਿਖਿਆ ਸੀ। ਇਸ ਪ੍ਰਕਾਰ ਸਾਧ ਸਿੰਘ ਜੀ ਗੁਰਮੰਤਰ ਜਿਹੜਾ ਪੰਜ ਖੰਡੀਆਂ ਨੇ ਛਪਵਾਇਆ ਸੀ ਉਹਦੇ ਉੱਤੇ ਪ੍ਰਸ਼ਨ ਕਰਕੇ ਉਹਨਾਂ ਨੂੰ ਬੜੇ ਭਾਰੀ ਲਾਜਵਾਬ ਕੀਤਾ ਸੀ, ਫਿਰ ਚੁੱਪ ਹੋ ਗਏ ਸਨ। ਔਰ ਜਿਸ ਸ਼ਬਦ ਨੂੰ ਲੈ ਕੇ ਉਹ ਵਾਹ ਵਾਹਿਗੁਰੂ ਕਹਿਣ ਲੱਗ ਪਏ ਸੀ। ਸੋ ਇੱਥੇ ਵਾਹ ਵਾਹ ਆਸ਼ਚਰਜ ਦਾ ਵਾਚਕ ਹੈ। ਨਿਸ਼ਚੇ ਕਰੋ ਜੋ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਦੇ ਚੂਲੇ ਨਾਲ ਦਿੱਤਾ ਹੈ ਉਹ ਗੁਰਮੰਤਰ ਹੈ। 13 ਵਾਰੀ ਜਿਵੇਂ ਸਵਈਆਂ ਵਿੱਚ ਉਚਾਰਨਾ ਕੀਤਾ ਹੈ ਇਸੇ ਪ੍ਰਕਾਰ ਵਾਹਿਗੁਰੂ ਵੀ ਸ਼ਬਦ ਮੁਕਤੇ ਨਾਲ ਉਹ ਬਿਸਮਾਦ ਦਾ ਵਾਚਕ ਹੈ। ਵਾਹਿਗੁਰੂ ਵਾਹੁ ਪ੍ਰੇਰਕ ਦਾ ਵਾਚਕ ਹੈ, ਨਾਮ ਹੈ ਗੁਰੂ ਚੇਤਨ ਦਾ ਵਾਚਕ ਹੈ। ਇਹ ਮਹਾਰਾਜ ਦੇ ਨਾਮ ਜਿਹੜੇ ਪ੍ਰਿਆਵਾਚਕ ਹਨ, ਪ੍ਰਿਆਵਾਚਕ ਸਿਹਾਰੀ ਨਾਲ, ਔਂਕੜ ਨਾਲ ਅਤੇ ਮੁਕਤੇ ਨਾਲ ਤਿੰਨ ਵਾਰੀ ਤਿੰਨਾਂ ਸਰੂਪਾਂ ਵਿੱਚ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਇਹ ਤਿੰਨੇ ਪ੍ਰੇਰਕ ਦੇ ਵਾਚਕ ਸਮਝਣੇ ਚਾਹੀਦੇ ਨੇ। ਇਉਂ ਨਹੀਂ ਕਹਿਣਾ ਇਹ ਮਨਮਤ ਹੈ ਕਿ ਇਹ ਗੁਰਮਤ ਹੈ। ਜਿਹੜਾ ਅੰਮ੍ਰਿਤ ਦੇ ਚੂਲੇ ਨਾਲ ਗੁਰੂ ਸਾਹਿਬ ਦਿੱਤਾ ਹੈ ਉਹ ਸਿਹਾਰੀ ਨਾਲ ਵਾਹਿਗੁਰੂ ਮੰਤਰ ਹੀ ਬਖਸ਼ਿਆ, ਇਹ ਨਿਸ਼ਚੇ ਰੱਖੋ। ਬਾਕੀ ਸਾਰੇ ਨਾਮ ਸਤੋਤਰ ਰੂਪ ਹੈ ਜਿਹੜੇ ਜਪਜੀ ਸਾਹਿਬ ਵਿੱਚ ਹਨ, ਗੁਰਮੰਤਰ ਵਾਹਿਗੁਰੂ ਹੀ ਹੈ। ਆਪਾਂ ਨੂੰ ਨਾਵਾਂ ਦੇ ਵਿਰੋਧੀ ਨਹੀਂ ਹੋਣਾ ਚਾਹੀਦਾ, ਉਸਤਤ ਜਾਣ ਕੇ ਅਤੇ ਨਾਮ ਪੜ੍ਹਨੇ ਚਾਹੀਦੇ, ਗੁਰਮੰਤਰ ਵਾਹਿਗੁਰੂ ਹੀ ਹੈ। ਸਲੋਕ ਮਹੱਲਾ ਤੀਜਾ, ਵਾਹੋ ਵਾਹੋ ਆਪ ਅਖਾਇਨ ਦਾ। ਵਾਹੋ ਉਹ ਅਸਚਰਜ ਰੂਪ ਹੈ, ਵਾਹੋ ਬਿਸਮਾਦ ਰੂਪ ਹੈ, ਆਪਣੇ ਸਿੱਖਾਂ ਦੇ ਪਾਸੋਂ ਅਖਾਇਨ ਦਾ ਤੋਂ ਭਾਵ ਸਦਾਉਂਦਾ ਹੈ। ਗੁਰੂ ਸਾਹਿਬ ਦੇ ਸ਼ਬਦ ਦੇ ਉਪਦੇਸ਼ ਵਾਲੇ ਜਿਹੜੇ ਹੈ ਉਹਨਾਂ ਦੀ ਸੱਚੀ ਸੋਭਾ ਹੁੰਦੀ ਹੈ। ਸੱਚਾ ਸੋ ਪਰਮੇਸ਼ਰ ਤੱਤ ਪਾਤ ਦਾ ਲੱਖ ਅਰਥ ਹੈ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਜਿਹੜਾ ਵਾਹਿਗੁਰੂ 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 ਕਹਿਣਾ ਹੈ, ਫਰੀਦਕੋਟ ਵਾਲੇ ਟੀਕੇ ਜਿਹਦਾ ਅਰਥ ਵਾਹਿਗੁਰੂ ਲਿਖੇ ਹੋਏ ਹਨ, ਪ੍ਰਿਆਵਾਂ ਵਾਲਿਆਂ ਨੇ ਵੀ ਇਹੀ ਸਹੀ ਮੰਨਿਆ ਹੈ। ਨਾਲੇ ਵੱਡੀ ਚੀਜ਼ ਹੈ ਜਦੋਂ ਬਹੁਤੇ ਪਾਠ ਜਪਜੀ ਸਾਹਿਬ ਦੇ ਕੋਈ ਸਿੰਘ ਕਰਦਾ, ਅਭਿਆਸ ਕਰਦਾ, ਟੇਕ ਕੇ ਮੂਲ ਮੰਤਰ ਦਾ ਅਭਿਆਸ ਕਈਆਂ ਨੇ ਕੀਤਾ, ਤੋ ਜਦੋਂ ਉਹਨਾਂ ਦੇ ਅੰਦਰ ਜਿਹੜਾ ਸਿਮਰਨ ਹੁੰਦਾ ਹੈ ਉਹਨਾਂ ਨੂੰ ਉਦੋਂ ਇਹੀ ਸੁਣਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਬਹੁਤ ਵੱਡਾ ਪ੍ਰਮਾਣ ਆਪਣੇ ਕੋਲੇ ਕਿ ਜਿਨ੍ਹਾਂ ਦੇ ਅੰਦਰ ਹੁੰਦਾ ਸਿਮਰਨ, ਰੋਮ ਰੋਮ ਸਿਮਰਨ ਹੁੰਦਾ, ਉਹ ਦੱਸੋ ਤਾਂ ਕੀ ਹੁੰਦਾ, ਉਹ ਵਾਹਿਗੁਰੂ ਤਾਂ ਨਹੀਂ ਹੁੰਦਾ, ਉਹ ਵਾਹਿਗੁਰੂ ਵਾਹਿਗੁਰੂ ਦਾ ਹੀ ਅਭਿਆਸ ਸੁਣਦਾ ਅੰਦਰੋਂ। ਆ ਕਈ ਸਿੰਘ ਕਹਿੰਦੇ ਸਾਨੂੰ ਤੜਕੇ ਜਦੋਂ ਦੋ ਜੇ ਸ਼ਹੀਦ ਸਿੰਘ ਠਾਉਣ ਆਉਂਦੇ ਆ ਉਹ ਕਿਹੜਾ ਕਹਿੰਦੇ ਉੱਠੋ ਭਾਈ, ਉਹ ਤਾਂ ਆ ਕੇ ਕਹਿੰਦੇ ਵਾਹਿਗੁਰੂ 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 ਕਰਕੇ ਤੁਰ ਜਾਂਦੇ ਨੇ ਅਤੇ ਉਹ ਸਿੰਘ ਆਪੇ ਉੱਠ ਕੇ ਬੈਠੇ ਹੋ ਜਾਂਦੇ ਨੇ। ਵਾਹ ਅਚਰਜ ਰੂਪ ਹੈ, ਵਾਹ ਜੋ ਵਾਹਿਗੁਰੂ ਦੀ ਸਿਫਤ ਹੈ, ਇਕੱਲਿਆਂ ਬੈਠ ਕੇ ਜੋ ਭਗਤੀ ਕਰਨੀ ਇਹੀ ਉਹਦੀ ਸਿਫਤ ਹੈ, ਅਤੇ ਕੀਰਤਨ ਵਿੱਚ ਮਿਲ ਕੇ ਗਾਉਣਾ ਇਹ ਸਲਾਹ ਹੈ। ਇਸ ਦਾ ਨਾਮ ਸਿਫਤ ਸਲਾਹ ਹੈ ਪਰਮੇਸ਼ਰ ਦੀ। ਕੋਈ ਕੋਈ ਗੁਰਮੁਖ ਭਾਈ ਸਮਝਦੇ ਹਨ ਕਿ ਇਸ ਵਿਚਾਰ ਦੇ ਤਾਈਂ ਜਿਹੜਾ ਵਾਹਿਗੁਰੂ ਵਾਹਿਗੁਰੂ ਕਹਿਣਾ ਇਹ ਬਾਣੀ ਸੱਚੀ ਹੈ, ਨਿਸ਼ਚੇ ਕਰ ਲਵੋ। ਇਸ ਦਾ ਉਚਾਰਨ ਕਰਕੇ ਸੱਚੇ ਪਾਤਸ਼ਾਹ ਦਾ ਮਿਲਾਪ ਹੋ ਜਾਂਦਾ, ਸਤਨਾਮ ਵੀ ਇਸ ਦਾ ਵਾਚਕ ਸਮਝੋ। ਜਿਵੇਂ ਅੱਜ ਕੁਦਰਤੀ ਫੋਨ ਆਇਆ ਇੱਕ ਸਿੰਘ ਦਾ, ਕਹਿੰਦਾ ਮੈਂ ਵਾਹਿਗੁਰੂ ਵਾਹਿਗੁਰੂ ਵੀ ਕਰਦਾ ਮੂਲ ਮੰਤਰ, ਕਹਿੰਦਾ ਮੈਂ ਸੋ ਕਥਾ ਸੁਣ ਕੇ ਹੁਣ ਸੱਤ ਜਪਜੀ ਸਾਹਿਬ ਦੇ ਪਾਠ ਰੋਜ਼ ਕਰਨ ਲੱਗ ਪਿਆ। ਕਹਿੰਦਾ ਇੱਕ ਡਾਕਟਰ ਤੋਂ ਦਵਾਈ ਲੈਣ ਲੱਗ ਪਿਆ ਜਾ ਕੇ, ਉਹ ਵੀ ਗੁਰਸਿੱਖ ਸੀਗਾ। ਸੋ ਇਹ ਸਿੰਘ ਦਾ ਭੋਗਪੁਰ ਟਾਂਡੇ ਵੱਲੋਂ ਫੋਨ ਆਇਆ ਮੈਨੂੰ ਅੱਜ ਸਵੇਰੇ, ਕਹਿੰਦਾ ਉਹ ਡਾਕਟਰ ਕਹਿੰਦਾ ਕਿ ਵਾਹਿਗੁਰੂ ਤਾਂ ਜਿਹੜਾ ਵਾਹਿਗੁਰੂ ਵਾਹਿਗੁਰੂ ਨੇ ਤਾਂ ਜਹਾਜ਼ ਵਾਂਗੂ ਹੈ, ਅਖੇ ਜਿਹੜੇ ਬਾਣੀ ਪੜ੍ਹਨੀ ਇਹ ਗੱਡੇ ਵਾਂਗੂ ਹੈ, ਅਖੇ ਜੇ ਗੱਡੇ 'ਤੇ ਬਹਿਣਾ ਤਾਂ ਗੱਡਾ ਹੌਲੀ ਹੌਲੀ ਜਾਂਦਾ, ਵਾਹਿਗੁਰੂ ਵਾਹਿਗੁਰੂ ਕਹੇ ਛੇਤੀ ਰੱਬ ਨੂੰ ਮਿਲ ਲੇਗਾ। ਮੈਂ ਕਿਹਾ ਇਹਦਾ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਵਾਹਿਗੁਰੂ 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 ਵਾਹਿਜੀਓ ਉਹ ਵੀ ਤਾਂ ਬਾਣੀ ਹੋਈ ਹੈ ਸਾਰੀ, ਵਾਹਿਗੁਰੂ ਤੇਰਾ ਸਭ ਸਦਕਾ। ਇਹ ਲੋਕ ਜਿਹੜੇ ਨੇ ਜਿਨ੍ਹਾਂ ਦਾ ਕੋਈ ਤਜਰਬਾ ਨਹੀਂ ਹੈ ਉਹ ਬੰਦੇ ਨੂੰ ਗੁੰਮਰਾਹ ਜਿਹਾ ਕਰ ਦਿੰਦੇ ਨੇ। ਬਹੁਤ ਲੋਕ ਇਹੋ ਜਿਹੇ ਬਹੁਤ ਖਰਾਬੀਆਂ ਪਾ ਰਹੇ ਨੇ, ਗੁਰਬਾਣੀ ਦੀ ਲੋੜ ਨਹੀਂ, ਸਿਰਫ ਵਾਹਿਗੁਰੂ ਕਹੋ। ਅਤੇ ਇਹ ਜਿਹੜੀ ਕਹਿਣ ਤੋਂ ਭਾਵ ਹੈ ਕਿ ਗਲਤ ਗੱਲ ਹੈ, ਜਦ ਤੱਕ ਗੁਰਬਾਣੀ ਦੀ ਸਾਰੀ ਕਥਾ ਨਹੀਂ ਸੁਣਦੇ ਉਦੋਂ ਤੱਕ ਪਤਾ ਨਹੀਂ ਲੱਗਦਾ ਅਸਲ ਸਾਡਾ। ਜੇ ਹੁਣ ਆਪਾਂ ਕਹੀਏ ਵੀ ਖੰਡੇ ਬੱਟ ਦਾ ਅੰਮ੍ਰਿਤ ਵਾਹਿਗੁਰੂ ਕਹਿ ਕੇ ਤਿਆਰ ਕਰ ਲਈਏ, ਪੰਜ ਬਾਣੀ ਦੀ ਫਿਰ ਲੋੜ ਹੀ ਨਹੀਂ, ਰਹਿ ਰਾਜ ਦੀ ਲੋੜ ਨਹੀਂ, ਸੁਖਮਨੀ ਸਾਹਿਬ ਦੀ ਲੋੜ ਨਹੀਂ, ਇਹ ਤਾਂ ਲੋੜ ਪੈਣੀ ਹੀ ਪੈਣੀ ਹੈ। ਇਸ ਕਰਕੇ ਇਹਦਾ ਵਿਸਥਾਰ ਫਿਰ ਕਥਾ ਦੇ ਦੱਸਾਂਗੇ ਸਾਰੀ ਸੰਗਤ ਨੂੰ। ਸਤਿਗੁਰੂ ਅਮਰਦਾਸ ਜੀ ਮਹਾਰਾਜ ਆਖਦੇ ਨੇ ਕਿ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੋਇਆਂ ਪ੍ਰਭੂ ਅਕਾਲ ਪੁਰਖ ਨੂੰ ਪਾ ਲਿਆ। ਜਿਨ੍ਹਾਂ ਨੇ ਨਿਸ਼ਕਾਮ ਕਰਮ ਕੀਤੇ ਉਹਨਾਂ ਨੂੰ ਪਰਮੇਸ਼ਰ ਦਾ ਇਹ ਸਰੂਪ ਪ੍ਰਾਪਤ ਹੁੰਦਾ ਹੈ। ਸਵਈਆਂ ਵਿੱਚ ਇਸ ਪ੍ਰਕਾਰ ਦੇ ਬਚਨਾਂ ਨੇ ਵਾਹਿਗੁਰੂ 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 ਵਾਹਿਜੀਓ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਨੇ 13 ਵਾਰ ਹਾਹੇ ਨੂੰ ਸਿਹਾਰੀ ਨਾਲ ਵਾਹਿਗੁਰੂ ਸ਼ਬਦ ਸਵਈਆਂ ਦੇ ਅੰਦਰ ਉਚਾਰਨ ਕੀਤਾ ਅਤੇ ਵਾਹੋ ਵਾਹੋ ਸ਼ਬਦ ਵੀ ਸਵਈਆਂ ਵਿੱਚ ਉਚਾਰਨ ਕੀਤਾ ਅਤੇ ਮੁਕਤੇ ਨਾਲ ਵਾਹੋ ਗੁਰੂ ਤੇਰਾ ਸਭ ਸਦਕਾ ਵੀ ਉਚਾਰਨ ਕੀਤਾ। ਇਹ ਸੱਚੇ ਪਾਤਸ਼ਾਹ ਨੇ ਸਾਰੇ ਸ਼ਬਦਾਂ ਦੀ ਏਕਤਾ ਕੀਤੀ, ਵਾਹੋ ਸ਼ਬਦ ਦੀ ਅਤੇ ਵਾਹਿਗੁਰੂ ਸ਼ਬਦ ਦੀ ਅਤੇ ਵਾਹਿਗੁਰੂ ਸ਼ਬਦ ਦੀ ਵੀ ਸਤਿਗੁਰਾਂ ਨੇ ਏਕਤਾ ਕੀਤੀ ਹੈ। ਅੰਮ੍ਰਿਤ ਰੂਪ ਜਿਹੜਾ ਉਪਦੇਸ਼ ਸਤਿਗੁਰਾਂ ਨੇ ਦਿੱਤਾ ਹੈ ਸਾਨੂੰ ਨਿਸ਼ਚੇ ਨਾਲ ਮੰਨਣਾ ਚਾਹੀਦਾ। ਜਿੱਥੇ ਵਾਹੋ ਵਾਹੋ ਸ਼ਬਦ ਆਵੇ ਨਾਲ ਗੁਰੂ ਸ਼ਬਦ ਦਾ ਅਰਥ ਸਮਝਣਾ। ਸੋ ਸਾਧ ਸਿੰਘ ਜੀ ਵਾਹਿਗੁਰੂ ਜਾਪ ਕਰਨ ਦੇ ਨਾਲ ਗੁਰਮੰਤਰ ਦੀ ਪੂਰਨਤਾ ਹੁੰਦੀ। ਚੌਥੇ ਪਾਤਸ਼ਾਹ ਨੇ ਬਚਨ ਕੀਤੇ ਹਨ, ਸੌਂਦੇ ਵਾਹ ਵਾਹ ਉਚਰਿਆ ਉੱਠਦੇ ਵੀ ਵਾਹ ਉਕਰੇ, ਅਤੇ ਫਿਰ ਫਰਮਾਇਆ ਸੁੱਤਿਆਂ ਗੁਰ ਸਾਲ ਆਈ ਹੈ, ਉੱਠਦਿਆਂ ਵੀ ਗੁਰ ਆ ਲਾਓ। ਇਸ ਪ੍ਰਕਾਰ ਸਾਧ ਸਿੰਘ ਜੀ ਵਾਹਿਗੁਰੂ ਮੰਤਰ ਦਾਤ ਉਪਦੇਸ਼ ਗੁਰਬਾਣੀ ਦੇ ਅੰਦਰ ਗੋਪ ਮੰਤਰ ਰੱਖਿਆ। ਇਸ ਗੋਪ ਮੰਤਰ ਨੂੰ ਜਦੋਂ ਸਤਿਗੁਰੂ ਸਾਹਿਬ ਜੀ ਨੇ ਉਹ ਉਦੇਸ਼ ਬ੍ਰਹਮਾ ਅਤੇ ਵੇਦਾਂ ਦੇ ਅਵਤਾਰ ਭੱਟਾਂ ਨੂੰ ਬਖਸ਼ਿਆ, ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਜਿਵੇਂ ਲੰਗਰ ਸ਼ਬਦ ਅਤੇ ਬਲਵੰਡ ਦੀ ਵਾਰ ਵਿੱਚ ਹੀ ਕਥਨ ਕੀਤਾ, ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਘਿਆਲੀ। ਇਸੇ ਪ੍ਰਕਾਰ ਗੁਰਮੰਤਰ ਜਦੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਬਖਸ਼ਿਆ, ਸਵਈਆਂ ਵਿੱਚ ਵੀ ਇਹ 13 ਵਾਰੀ ਵਾਹਿਗੁਰੂ ਮੰਤਰ ਹਾਹੇ ਨੂੰ ਸਿਹਾਰੀ ਨਾਲ ਉਚਾਰਨ ਕੀਤਾ ਅਤੇ ਵਾਹੋ ਵਾਹੋ ਸਿਫਤ ਸਲਾਹ ਹੈ। ਜਿਵੇਂ ਕੋ ਕਿਸੇ ਪ੍ਰੋਫੈਸਰ ਨੇ ਪੁੱਛਿਆ ਸੀ, ਕਹਿੰਦਾ ਮੈਂ ਖੋਜ ਕਰ ਰਿਹਾ, ਮਹਾਰਾਜ ਨੇ ਆਪ ਕਿਤੇ ਗੁਰੂ ਗ੍ਰੰਥ ਸਾਹਿਬ 'ਚ ਵਾਹਿਗੁਰੂ ਮੰਤਰ ਲਿਖਿਆ ਹੀ ਨਹੀਂ। ਮੈਂ ਕਿਹਾ ਲਿਖਿਆ ਤਾਂ ਅਖੀਰ 'ਤੇ, ਕਹਿੰਦਾ ਉਹ ਤਾਂ ਭੱਟਾਂ ਨੇ ਲਿਖਿਆ, ਭੱਟ ਮਹਾਰਾਜ ਦੇ ਸਿੱਖ ਹੋਏ ਨੇ, ਉਹਨਾਂ ਨੇ ਮਹਾਰਾਜ ਤੋਂ ਇਹ ਦਾਤ ਲੈ ਕੇ ਚਰਨਾਮ੍ਰਿਤ ਲੈ ਕੇ ਫਿਰ ਮਹਾਰਾਜ ਤੋਂ ਗੁਰਮੰਤਰ ਲਿਆ, ਵਾਹਿਗੁਰੂ ਮੰਤਰ ਮੂਲ ਮੰਤਰ ਲਿਆ। ਕਹਿੰਦੇ ਮਹਾਰਾਜ ਤੁਸੀਂ ਵਾਹਿਗੁਰੂ ਮੰਤਰ ਤਾਂ ਲਿਖਿਆ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਭਾਈ ਆਪਣਾ ਨਾਂ ਆਪ ਨਹੀਂ ਕੋਈ ਲਿਖਦਾ ਹੁੰਦਾ, ਤੁਸੀਂ ਲਿਖ ਸਕਦੇ ਹੋ, ਤੁਹਾਨੂੰ ਅਧਿਕਾਰ ਹੈ। ਕਹਿੰਦੇ ਮਹਾਰਾਜ ਬਾਕੀ ਤੁਸੀਂ ਨਾਂ ਲਿਖੇ ਰਾਮ ਗੋਬਿੰਦ ਪਰਮੇਸ਼ਰ ਦਮੋਦਰ ਨਾਰਾਇਣ। ਕਹਿੰਦੇ ਪੇ ਭਾਈ ਇਹ ਨਾਂ ਸਤਿਯੁਗ ਤੋਂ ਪਿੱਛੋਂ ਕੀਰਤਨ ਨਾਮ ਚਲੇ ਆ ਰਹੇ ਨੇ ਪਰਮੇਸ਼ਰ ਦੇ, ਉਹ ਅਸੀਂ ਲਿਖ ਦਿੱਤੇ, ਪਰ ਨਾਲੇ ਅਸੀਂ ਵਾਹਿਗੁਰੂ ਮੰਤਰ ਗੋਝ ਰੱਖਿਆ। ਇਹ ਗੁਰੂ ਹੀ ਦੇ ਸਕਦੇ ਨੇ ਜਦੋਂ ਕੋਈ ਸਿੱਖੀ ਧਾਰਨ ਕਰਦਾ, ਚਰਨ ਪਹੁਲ ਲੈਂਦਾ, ਤੇ ਗੋਝ ਮੰਤਰ ਹੁਣ ਪੰਜ ਪਿਆਰੇ ਬਖਸ਼ਿਸ਼ ਕਰਦੇ ਨੇ। ਐਂ ਤਾਂ ਫਿਰ ਸਾਰੇ ਹੀ ਪੜ੍ਹ ਕੇ ਕਹਿੰਦੇ ਆਪ ਕਹਿਣਗੇ ਮੈਂ ਵੀ ਮਹਾਰਾਜ ਤੋਂ ਲਿਆ ਮੰਤਰ। ਇਸ ਕਰਕੇ ਤੁਸੀਂ ਗੁਰਸਿੱਖ ਹੋ, ਤੁਸੀਂ ਉਚਾਰਨ ਕਰ ਸਕਦੇ ਹੋ। ਇਉਂ ਮਹਾਰਾਜ ਉਹਨਾਂ ਨੂੰ ਵਡਿਆਈ ਦਿੱਤੀ ਹੈ। ਵਾਹ ਚਰਜ ਰੂਪ ਹੈ, ਵਾਹ ਜੋ ਵਾਹਿਗੁਰੂ ਜੀ ਦੀ ਸਿਫਤ ਹੈ, ਇਕੱਲਿਆਂ ਬੈਠ ਕੇ ਜੋ ਭਗਤੀ ਕਰਨੀ ਹੈ ਉਹਦੀ ਸਿਫਤ ਹੈ, ਅਤੇ ਕੀਰਤਨ ਵਿੱਚ ਮਿਲ ਕੇ ਗਾਉਣਾ ਇਹ ਸਲਾਹ ਹੈ, ਇਸਦਾ ਨਾਮ ਸਿਫਤ ਸਲਾਹ ਹੈ ਪਰਮੇਸ਼ਰ ਦੀ। ਕੋਈ ਕੋਈ ਗੁਰਮੁਖ ਭਾਈ ਸਮਝਦੇ ਨੇ ਕਿ ਵਿਚਾਰ ਦੇ ਤਾਂ ਜਿਹੜਾ ਵਾਹਿਗੁਰੂ ਵਾਹਿਗੁਰੂ ਕਹਿਣਾ ਇਹ ਬਾਣੀ ਸੱਚੀ ਹੈ, ਨਿਸ਼ਚੇ ਕਰ ਲਵੋ, ਇਸ ਦੇ ਉਚਾਰਨ ਕਰਨੇ ਕਰਕੇ ਵਾਹਿਗੁਰੂ ਦਾ ਮਿਲਾਪ ਹੋ ਜਾਂਦਾ, ਸਤਨਾਮ ਵੀ ਇਸਦਾ ਵਾਚਕ ਸਮਝੋ। ਵਾਹੋ ਵਾਹੋ ਸਿਫਤ ਸਲਾਹ ਹੈ, ਇਹ ਸੱਚੇ ਪਾਤਸ਼ਾਹੀ ਨੇ ਇੱਥੇ ਗੁਜਰੀ ਦੀ ਵਾਰ ਵਿੱਚ ਉਚਾਰਨ ਕੀਤਾ ਹੈ। ਚੌਥੇ ਪਾਤਸ਼ਾਹੀ ਨੇ ਵੀ ਵਾਰਾਂ ਦੇ ਵਧੀਕ ਵਿੱਚ ਉਚਾਰਨ ਕੀਤਾ। ਪਹਿਲੇ ਪਾਤਸ਼ਾਹ ਨੇ ਵਾਹੋ ਵਾਹੋ ਸ਼ਬਦ ਗੌੜੀ ਦੇ ਅੰਦਰ ਉਚਾਰਨ ਕੀਤਾ, ਗੌੜੀ ਰਾਗ ਦੀਆਂ ਅਸ਼ਟਪਦੀਆਂ ਦੇ ਅੰਦਰ ਇਸ ਪ੍ਰਕਾਰ ਇਹਨਾਂ ਸ਼ਬਦਾਂ ਨੂੰ ਉਚਾਰਿਆ ਹੈ।